ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਜੁੜ ਬੈਠੀ ਤੇ ਪਾਵਨ ਗੋਦਾ ਨਿਗਾਹ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਹੋਮੇ ਭਾਗ ਪਹਿਲਾ। ਸੰਸਾਰ ਦੇ ਸਾਰੇ ਸ੍ਰੇਸ਼ਟ ਧਰਮ ਅਕਾਲ ਪੁਰਖ ਦੀ ਇੱਕੋ ਹਸਤੀ ਮੰਨਦੇ ਹਨ। ਗੁਰਬਾਣੀ ਦੇ ਆਰੰਭ ਵਿੱਚ ਹੀ ਇੱਕ ਅੱਖਰ ਆਇਆ ਹੈ ਜੋ ਅਕਾਲ ਪੁਰਖ ਦੀ ਏਕਤਾ ਦਾ ਪ੍ਰਤੀਕ ਹੈ। ਇਸ ਇੱਕ ਦੇ ਨਾਲ ਉਹ ਓਅੰਕਾਰ ਅੱਖਰ ਅਕਾਲ ਪੁਰਖ ਦੇ ਵਿਕਾਸ ਤੇ ਵਿਸਥਾਰ ਦੇ ਪ੍ਰਗਟਾਵੇ ਦਾ ਪ੍ਰਤੀਕ ਹੈ। ਇਸ ਇਲਾਹੀ ਵਿਸਥਾਰ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸੋਧਤ 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 ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਜਲ ਥਲ ਮਈਅਲ ਪੂਰਿਆ, ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ, ਈਤੈ ਊਤੈ ਘਟ 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 ਘਟ, ਤੂੰ ਹੀ ਮੋਹਨਾ, ਕਾਰਨ ਕਰਨਾ ਧਾਰਨ ਧਰਨਾ, ਏਕੈ ਏਕੈ ਸੋਹਿਨਾ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਜਦ ਅਕਾਲ ਪੁਰਖ ਸਾਰੀਆਂ ਘਟਾਂ ਵਿੱਚ ਆਪਣੇ ਹੁਕਮ ਦੁਆਰਾ ਆਪੇ ਆਪ ਵਰਤ ਰਿਹਾ ਹੈ ਤਾਂ ਇਹ ਸਾਡੀ ਹੋਮੇ ਕੀ ਹੈ? ਹਾਂਜੀ, ਜਦ ਅਕਾਲ ਪੁਰਖ ਸਾਰੀਆਂ ਘਟਾਂ ਵਿੱਚ ਆਪਣੇ ਹੁਕਮ ਦੁਆਰਾ ਆਪੇ ਆਪ ਵਰਤ ਰਿਹਾ ਹੈ ਤਾਂ ਫਿਰ ਇਹ ਹੋਮੇ ਸਾਡੀ ਕੀ ਹੈ, ਕਿੱਥੋਂ ਉਪਜੀ ਹੈ, ਇਸ ਦਾ ਬੋਲਬਾਲਾ ਕਿਵੇਂ ਚੱਲ ਰਿਹਾ ਹੈ, ਇਸ ਨੇ ਦੁਨੀਆਂ ਵਿੱਚ ਕਿਵੇਂ ਭੜਥੂ ਮਚਾ ਰੱਖਿਆ ਹੈ, ਇਸ ਨੇ ਦੁਨੀਆਂ ਨੂੰ ਅਗਨ ਸ਼ੋਕ ਸਾਗਰ ਦਾ ਭਾਂਬੜ ਕਿਵੇਂ ਬਣਾਇਆ ਹੋਇਆ ਹੈ, ਇਸ ਨੇ ਦੁਨੀਆਂ ਨੂੰ ਕਿਵੇਂ ਆਪਣੇ ਬੰਧਨ ਵਿੱਚ ਰੱਖਿਆ ਹੋਇਆ ਹੈ, ਇਹ ਕਿਵੇਂ ਸਾਨੂੰ ਜਮਾਂ ਦੇ ਵਸ ਪਾਉਂਦੀ ਹੈ, ਇਹ ਹੋਮੇ ਇਹ ਕਿਵੇਂ ਸਾਨੂੰ ਜਮਾਂ ਦੇ ਵਸ ਪਾਉਂਦੀ ਹੈ, ਇਸ ਤੋਂ ਕਿਵੇਂ ਛੁਟਕਾਰਾ ਹੋ ਸਕਦਾ ਹੈ, ਇਹ ਹੋਮੇ ਕਿਵੇਂ ਮਾਰੀ ਜਾ ਸਕਦੀ ਹੈ, ਇਸ ਦੇ ਭਰਮ ਭੁਲਾਵੇ ਦਾ ਹਨੇਰ ਕਿਵੇਂ ਦੂਰ ਹੋ ਸਕਦਾ ਹੈ, ਇਹ ਗੱਲਾਂ ਦੀ ਡੂੰਘੀ ਤੇ ਦੀਰਘ ਵਿਚਾਰ ਕਰਨ ਦੀ ਲੋੜ ਹੈ। ਇਹਨਾਂ ਗੁੱਝੇ ਭੇਦਾਂ ਅਤੇ ਕੁੰਡੀਆਂ ਨੂੰ ਗੁਰਬਾਣੀ ਦੇ ਰੋਸ਼ਨੀ ਵਿੱਚ ਖੋਲਣ ਦਾ ਉੱਦਮ ਕੀਤਾ ਜਾਂਦਾ ਹੈ। ਆਪਣੀ ਅਡਰੀ ਹਸਤੀ ਦਾ ਅਹਿਸਾਸ, ਮੈਂ ਮੇਰੀ ਦੀ ਪੂਰਤੀ ਦੇ ਦਿਖਾਵੇ ਵਾਲੀ ਬਿਰਤੀ ਜਾਂ ਚੇਤਨਤਾ, ਈਗੋਸਟਿਕ ਕੌਨਸ਼ੀਅਸਨੈਸ ਨੂੰ ਹੀ ਹੋਮੇ ਕਿਹਾ ਜਾਂਦਾ ਹੈ। ਹਾਂਜੀ, ਹੋਮੇ ਕੀ ਹੈ? ਆਪਣੀ ਅਡਰੀ ਹਸਤੀ ਦਾ ਅਹਿਸਾਸ, ਮੈਂ ਮੇਰੀ ਦੀ ਪੂਰਤੀ ਤੇ ਦਿਖਾਵੇ ਵਾਲੀ ਬਿਰਤੀ ਜਾਂ ਚੇਤਨਤਾ, ਈਗੋਸਟਿਕ ਕੌਨਸ਼ੀਅਸਨੈਸ ਨੂੰ ਹੀ ਹੋਮੇ ਕਿਹਾ ਜਾਂਦਾ ਹੈ। ਸ੍ਰਿਸ਼ਟੀ ਤੋਂ ਆਦਿ ਤੋਂ ਹੀ ਪ੍ਰਭੂ ਨੇ ਇਸ ਵਿਕਸਿਤ ਹੋਮੇ ਇਨਸਾਨ ਦੇ ਅੰਦਰ ਪਾਈ। ਇਸ ਹੋਮੇ ਦੇ ਕਾਰਨ ਹੀ ਜੀਵ ਮੈਂ ਮੇਰੀ ਦੀ ਅਪਣਤ ਮਹਿਸੂਸ ਕਰਦਾ ਹੈ। ਹੋਮੇ ਇਹੋ ਹੁਕਮ ਹੈ, ਪਈਏ ਕਿਰਤ ਫਿਰਾਏ। ਹਾਂਜੀ, ਹੋਮੇ ਮੋਹ ਉਪਜੈ ਸੰਸਾਰਾ। ਜੇ ਅਸੀਂ ਦਿਆਨਤਦਾਰੀ ਨਾਲ ਅੰਤਰਮੁਖੀ ਹੋ ਕੇ ਮਨ ਦੀ ਖੋਜ ਪੜਤਾਲ ਕਰੀਏ ਤਾਂ ਪ੍ਰਤੀਤ ਹੋਏਗਾ ਕਿ ਸਾਡੇ ਜੀਵਨ ਦੇ ਹਰ ਪੱਖ ਵਿੱਚ ਹੋਮੇ ਦਾ ਹੀ ਵਰਤ ਵਰਤਾਰਾ ਤੇ ਬੋਲਬਾਲਾ ਹੈ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਆਪਣੇ ਕੁਆਉ ਦੁਆਰਾ ਸ੍ਰਿਸ਼ਟੀ ਸਾਜੀ ਤੇ ਹਰ ਕਿਣਕੇ ਵਿੱਚ ਆਪਣੀ ਜੋਤ ਰੱਖ ਕੇ ਖੇਲ ਅਖਾੜਾ ਡਿਵਾਈਨ ਡਰਾਮਾ ਰਚਿਆ। ਇਸ ਵੱਡ ਖੇਲ ਤਮਾਸ਼ੇ ਨੂੰ ਅਪੁੱਲ ਅਤੇ ਸਦੀਵੀ ਨਿਯਮਾਂ ਵਿੱਚ ਚਲਾਉਣ ਲਈ ਹੁਕਮ ਜਾਰੀ ਕਰ ਦਿੱਤਾ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੇ, ਤਾਂ ਹੋਮੈ ਕਹਿ ਨਾ ਕੋਏ। ਇੱਕ ਉਦਾਹਰਣ, ਡਰਾਮੇ ਵਿੱਚ ਭਿੰਨ ਭਿੰਨ ਕਲਾਕਾਰ ਭਿੰਨ ਭਿੰਨ ਕਿਸਮ ਦੇ ਪਾਠ ਅਦਾ ਕਰਦੇ ਹਨ ਤੇ ਰੰਗ ਮੰਚ ਸਟੇਜ ਉੱਤੇ ਉਹਨਾਂ ਦੀ ਹਰ ਇੱਕ ਹਰਕਤ, ਉਹਨਾਂ ਦੀ ਹਰ ਇੱਕ ਅਦਾ, ਹਰ ਇੱਕ ਬੋਲ ਚਾਲ ਮਾਲਕ ਦੀ ਕਿਸੇ ਬਿਉਂਤ ਜਾਂ ਯੋਜਨਾ ਸਕੀਮ ਅਨੁਸਾਰ ਨਿਯਮਬੱਧ ਹੁੰਦੀ ਹੈ। ਹਾਂਜੀ, ਡਰਾਮੇ ਵਿੱਚ ਜਿਹੜੇ ਭਿੰਨ ਭਿੰਨ ਕਲਾਕਾਰ ਭਿੰਨ ਭਿੰਨ ਕਿਸਮ ਦੇ ਪਾਠ ਅਦਾ ਕਰਦੇ ਹਨ, ਉਹਨਾਂ ਦੀ ਹਰ ਇੱਕ ਹਰਕਤ, ਅਦਾ ਬੋਲਚਾਲ ਮਾਲਕ ਦੀ ਕਿਸੇ ਬਿਉਂਤ ਜਾਂ ਯੋਜਨਾ ਸਕੀਮ ਅਨੁਸਾਰ ਨਿਯਮਬੱਧ ਹੁੰਦੀ ਹੈ। ਰੰਗ ਮੰਚ ਉੱਤੇ ਕੋਈ ਰਾਜਾ, ਕੋਈ ਰਾਣੀ, ਕੋਈ ਨੌਕਰ, ਕੋਈ ਦਾਤਾ, ਕੋਈ ਭਿਖਾਰੀ ਆਦਿ ਅਨੇਕ ਭੇਖ ਧਾਰ ਕੇ ਆਪਣਾ ਆਪਣੇ ਪਾਠ ਖੇਲਦੇ ਹਨ। ਹਰ ਇੱਕ ਨੂੰ ਨਿਸ਼ਚਾ ਹੁੰਦਾ ਹੈ ਕਿ ਉਹ ਸੱਚੀ ਮੁੱਚੀ ਦੇ ਰਾਜਾ ਰਾਣੀ ਨੌਕਰ ਆਦਿ ਨਹੀਂ ਹਨ, ਬਲਕਿ ਖਿਨ ਭੰਗਰ ਸਟੇਜ ਤੇ ਆਪਣਾ ਨਿਯਤ ਪਾਠ ਅਦਾ ਕਰਨ ਆਏ ਹਨ। ਅਸਲ ਵਿੱਚ ਉਹ ਆਪਣੇ ਮਾਲਕ ਦੇ ਨੌਕਰ ਹੀ ਹਨ। ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਆਜ਼ਾਦ ਨਹੀਂ ਹਨ, ਆਪਣੀ ਮਨ ਮਰਜ਼ੀ ਨਹੀਂ ਕਰ ਸਕਦੇ। ਪਰ ਜੇ ਕੋਈ ਪਾਠ ਆਪਣੇ ਮਾਲਕ ਨੂੰ ਭੁੱਲ ਕੇ ਜਾਂ ਬਾਗੀ ਹੋ ਕੇ ਸਟੇਜ ਉੱਤੇ ਆਪਣੀ ਮਨ ਮਰਜ਼ੀ ਕਰਦਾ ਹੈ ਤਾਂ ਸਾਰੇ ਖੇਲ ਵਿੱਚ ਵਿਘਨ ਪੈ ਜਾਂਦਾ ਹੈ, ਉਸਦੀ ਸਜ਼ਾ ਉਹਨੂੰ ਮਿਲਦੀ ਹੈ। ਐਨ ਇਸੇ ਤਰ੍ਹਾਂ ਇਸ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਅਪਾਰ ਹੁਕਮ ਦੁਆਰਾ ਇਹ ਦੁਨਿਆਵੀ ਵੱਡ ਖੇਲ ਤਮਾਸ਼ਾ ਰਚਿਆ ਹੋਇਆ ਹੈ, ਜਿਸ ਵਿੱਚ ਸਾਰੇ ਜੀਵ ਆਪੋ ਆਪਣੇ ਪਾਠ ਅਦਾ ਕਰਦੇ ਹਨ। ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਬਿਉਂਤ ਅਥਵਾ ਹੁਕਮ ਦੇ ਭਾਣੇ ਵਿੱਚ ਆਪਣੇ ਆਪਣੇ ਪਾਠ ਅਦਾ ਕਰ ਰਹੇ ਹੁੰਦੇ ਹਾਂ, ਉਦੋਂ ਤਾਈਂ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਹੈ ਤੇ ਅਦਾਕਾਰਾਂ ਤੇ ਜੀਵਾਂ ਨੂੰ ਵਡਿਆਈ ਮਿਲਦੀ ਹੈ। ਪਰ ਜਦ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ, ਮੋਹ ਮਾਇਆ ਦੀ ਅਗਿਆਨਤਾ ਵਿੱਚ ਹਉਮੈ ਕਾਰਨ ਆਪ ਹੀ ਮਾਲਕ ਤੇ ਕਰਤਾ ਧਰਤਾ ਬਣ ਬੈਠਦੇ ਹਨ ਤੇ ਮਨ ਮਰਜ਼ੀ ਕਰਨ ਲੱਗ ਪੈਂਦੇ ਹਨ, ਤਾਂ ਇਹ ਬੇਮੁਖ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਅਤੇ ਕਰਮਬੱਧ ਹੋ ਕੇ ਮਾਇਕੀ ਅਸੂਲ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹਿ ਮਹਲ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾਂ ਖਾਵੈ। ਦੂਸਰਾ ਉਦਾਹਰਣ, ਬਿਜਲੀ ਦਾ ਕਰੰਟ ਪਾਵਰ ਹਾਊਸ ਤੋਂ ਉਪਜਦਾ ਹੈ। ਇਹ ਬਿਜਲੀ ਹਰ ਇੱਕ ਬਲਬ ਵਿੱਚ ਰੋਸ਼ਨੀ ਦਿੰਦੀ ਹੈ। ਬਲਬ ਦੇ ਅੰਦਰ ਸੂਖਮ ਤਾਰ ਫਿਲਾਮੈਂਟ ਹੁੰਦੀ ਹੈ, ਜਿਸ ਰਾਹੀਂ ਬਿਜਲੀ ਦਾ ਪ੍ਰਕਾਸ਼ ਹੁੰਦਾ ਹੈ। ਉਸ ਦੇ ਦੁਆਲੇ ਅਨੇਕ ਰੰਗਾਂ ਅਤੇ ਸ਼ਕਲਾਂ ਵਾਲੇ ਸ਼ੀਸ਼ੇ ਦੇ ਗਿਲਾਫ ਚੜਿਆ ਹੁੰਦਾ ਹੈ। ਜਦ ਇਸ ਵਿੱਚ ਕਰੰਟ ਆਉਂਦਾ ਹੈ ਤਾਂ ਇਹ ਜਗ ਪੈਂਦਾ ਹੈ ਜਾਂ ਜਿਉਂਦਾ ਹੋ ਜਾਂਦਾ ਹੈ, ਨਹੀਂ ਤਾਂ ਇਹ ਬੁੱਝ ਜਾਂਦਾ ਹੈ ਅਥਵਾ ਮੁਰਦਾ ਹੋ ਜਾਂਦਾ ਹੈ। ਬਲਬ ਨੂੰ ਪ੍ਰਕਾਸ਼ ਜਾਂ ਜੀਵਨ ਕਰੰਟ ਤੋਂ ਮਿਲਦਾ ਹੈ ਅਤੇ ਕਰੰਟ ਪਾਵਰ ਹਾਊਸ ਚੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ, ਇਸ ਦੀ ਹਸਤੀ ਕੇਵਲ ਕਰੰਟ ਤੋਂ ਬਣਦੀ ਹੈ। ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਜਾਏ ਜਾਂ ਮੁਨੱਕਰ ਹੋ ਕੇ ਆਪਣੀ ਅਡਰੀ ਹਸਤੀ ਜਿਤਾਉਂਦਾ ਹੈ ਤਾਂ ਉਹ ਝੂਠਾ ਹੈ, ਪਖੰਡੀ ਹੈ, ਉਸਦੀ ਅਡਰੀ ਹੋਮੇ ਦੀ ਹੋਂਦ ਕੂੜੀ ਹੈ। ਅਸਲੀ ਹਸਤੀ ਜਾਂ ਮੂਲ ਪਾਵਰ ਹਾਊਸ ਅਕਾਲ ਪੁਰਖ ਤੇ ਉਸ ਵਿੱਚੋਂ ਉਪਜਿਆ ਹੋਇਆ ਕਰੰਟ ਅਥਵਾ ਨਾਮ ਹੀ ਜੀਵ ਰੂਪੀ ਬਲਬ ਦਾ ਜੀਵਨ ਦਾਤਾ ਹੈ ਜੀ। ਐਨ ਇਸੇ ਤਰ੍ਹਾਂ ਅਕਾਲ ਪੁਰਖ ਦੀ ਹੀ ਅਸਲੀ ਇੱਕੋ ਹਸਤੀ ਹੈ, ਜਿਸ ਵਿੱਚੋਂ ਜੀਵਨ ਰੂਪ ਜੋਤ ਹਰ ਇੱਕ ਜੀਵ ਦੇ ਅੰਦਰ ਪ੍ਰਕਾਸ਼ਿਤ ਹੈ। ਪਰ ਮਾਇਆ ਰੂਪੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਜੀਵ ਨੂੰ ਇਹ ਭੁਲੇਖਾ ਪਿਆ ਰਹਿੰਦਾ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਅਡਰੀ ਹਸਤੀ ਹੈ, ਆਪ ਹੀ ਸੰਪੂਰਨ ਤੇ ਕਰਤਾ ਤਰਤਾ ਹੈ, ਜਿਸ ਕਾਰਨ ਉਸਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਹੁੰਦਾ ਹੈ। ਇਸ ਤਰ੍ਹਾਂ ਜੀਵ ਮਾਇਆ ਦੇ ਭਰਮ ਭੁਲਾਵੇ ਕਾਰਨ ਆਪਣੀ ਹੋਮੇ ਵਿੱਚ ਅਕਾਲ ਪੁਰਖ ਦਾ ਸ਼ਾਨੀ ਬਣ ਬਹਿੰਦਾ ਹੈ ਤਾਂ ਪਖੰਡ ਦਾ ਦੋਸ਼ੀ ਬਣਦਾ ਹੈ। ਇਸ ਹੋਮੇ ਵਿੱਚ ਜੋ ਕੁਝ ਵੀ ਜੀਵ ਕਰਦਾ ਹੈ ਸਭ ਕੂੜ ਹੀ ਕੂੜ ਹੈ। ਗੁਰਬਾਣੀ ਵਿੱਚ ਜੀਵ ਦੀ ਹੋਮੇ ਵਾਲੀ ਅਵਸਥਾ ਨੂੰ ਇਉਂ ਦਰਸਾਇਆ ਗਿਆ ਹੈ, ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖਟਿਆ ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਗ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੋ ਪਾਇਆ, ਹੋਂ ਮੈਂ ਬੁੱਝੇ ਤਾਂ ਦਰ ਸੂਝੇ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜੇਹਾ ਵੇਖੈ ਤੇਹਾ ਵੇਖ। ਇਲਾਹੀ ਜੋਤ ਦੇ ਪ੍ਰਕਾਸ਼ ਤੋਂ ਬਗੈਰ ਮਾਇਆ ਦੀ ਅਗਿਆਨਤਾ ਤੇ ਭਰਮ ਭੁਲਾਵੇ ਅਥਵਾ ਹਉਮੈ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਮਨ ਕੈ ਅਹੰਕਾਰ ਅਫਾਰਾ, ਦੁਰਗੰਧ ਅਪਵਿੱਤਰ ਅਪਾਵਨ, ਪੀਤਰ ਜੋ ਦੀਸੈ ਸੋ ਛਾਰਾ, ਜਿਨ ਕੀਆ ਤਿਸ ਸਿਮਰ ਪਰਾਨੀ, ਜਿਉ ਪ੍ਰਾਨ ਜਿਨ ਧਾਰਾ, ਤਿਸੈ ਤਿਆਗ ਅਵਰ ਲਪਟਾਵੈ, ਮਨ ਜਨਮੈ ਮੁਗਧ ਗਵਾਰਾ। ਅੰਧ ਗੁੰਗ ਪਿੰਗਲ ਮਤਹੀਨਾ, ਪ੍ਰਭ ਰਾਖੋ ਰਾਖਣ ਹਾਰਾ, ਕਰਨ ਕਰਾਵਣ ਹਾਰ ਸਮਰੱਥਾ, ਕਿਆ ਨਾਨਕ ਜੰਤ ਵਿਚਾਰਾ। ਜਿਸ ਤਰ੍ਹਾਂ ਹਨੇਰਾ ਦੀ ਆਪਣੀ ਕੋਈ ਹਸਤੀ ਨਹੀਂ, ਇਹ ਸਿਰਫ ਚਾਨਣ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਦਾ ਹੀ ਨਾਂ ਹੈ, ਇਸੇ ਤਰ੍ਹਾਂ ਮਾਇਆ ਦੀ ਕੋਈ ਹਸਤੀ ਨਹੀਂ, ਇਹ ਸਿਰਫ ਇਲਾਹੀ ਪ੍ਰਕਾਸ਼ ਦੀ ਅਣਹੋਂਦ ਜਾਂ ਇਲਾਹੀ ਪ੍ਰਕਾਸ਼ ਦੀ ਗੈਰ ਹਾਜ਼ਰੀ ਵਿੱਚ ਦਾ ਹੀ ਭਰਮ ਭੁਲਾਵਾ ਹੀ ਹੈ। ਸਾਡੀ ਆਤਮ ਜੋਤ ਦੇ ਉਦਾਲੇ ਜਦ ਮਾਇਕੀ ਭਰਮ ਭੁਲਾਵੇ ਦਾ ਪਰਛਾਵਾਂ ਪੈ ਜਾਂਦਾ ਹੈ ਤਾਂ ਸਾਡੇ ਮਨ ਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਕੋਈ ਅਡਰੀ ਹਸਤੀ ਹਾਂ, ਤੇ ਇਸ ਅਡਰੀ ਹਸਤੀ ਅਥਵਾ ਮੈਂ ਮੇਰੀ ਦੇ ਦੂਜੇ ਭਾਵ ਨੂੰ ਹਉਮੈ ਕਿਹਾ ਜਾਂਦਾ ਹੈ, ਜਿਸ ਦਾ ਪ੍ਰਗਟਾਵਾ ਮੈਂ ਮੇਰੀ ਦੇ ਜ਼ਰੀਏ ਹੁੰਦਾ ਰਹਿੰਦਾ ਹੈ। ਜਿਸ ਤਰ੍ਹਾਂ ਹਨੇਰ ਅਤੇ ਚਾਨਣ ਇੱਕ ਦੂਜੇ ਦੇ ਬਿਲਕੁਲ ਉਲਟ ਹਨ, ਇਕੱਠੇ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਤੇ ਮਾਇਆ ਦਾ ਹਨੇਰ ਜਾਂ ਭਰਮ ਬਿਲਕੁਲ ਉਲਟ ਹਨ ਤੇ ਇੱਕੋ ਵਕਤ ਦੋਨੋਂ ਨਹੀਂ ਹੋ ਸਕਦੇ। ਦੂਜੇ ਲਫ਼ਜ਼ਾਂ ਵਿੱਚ ਜਦ ਸਾਡੇ ਅੰਦਰ ਅੰਤਰਾਤਮੇ ਅਨੁਭਵ ਵਿੱਚ ਅਕਾਲ ਪੁਰਖ ਦੀ ਹੋਂਦ ਬਾਬਤ ਸ਼ਰਧਾ ਭਾਵਨੀ ਹੁੰਦੀ ਹੈ ਤਾਂ ਮਾਇਆ ਦੇ ਭਰਮ ਭੁਲੇਖੇ ਤੇ ਹਉਮੈ ਦਾ ਅਭਾਵ ਹੁੰਦਾ ਹੈ। ਧਿਆਨ ਦੇਣਾ ਜੀ, ਜਦ ਸਾਡੇ ਅੰਤਰ ਆਤਮੇ ਅਨੁਭਵ ਵਿੱਚ ਅਕਾਲ ਪੁਰਖ ਦੀ ਹੋਂਦ ਬਾਬਤ ਸ਼ਰਧਾ ਭਾਵਨੀ ਹੁੰਦੀ ਹੈ ਤਾਂ ਮਾਇਆ ਦੇ ਭਰਮ ਭੁਲੇਖੇ ਅਥਵਾ ਹਉਮੈ ਦਾ ਅਭਾਵ ਹੁੰਦਾ ਹੈ। ਇਸ ਦੇ ਉਲਟ ਜਦ ਸਾਡੇ ਮਨ ਉੱਤੇ ਮਾਇਆ ਦੇ ਭਰਮ ਭੁਲਾਵੇ ਦਾ ਪਰਛਾਵਾਂ ਪੈਂਦਾ ਹੈ, ਸਾਡਾ ਮਨ ਮੈਲਾ ਹੋ ਜਾਂਦਾ ਹੈ, ਅਸੀਂ ਇਲਾਹੀ ਪ੍ਰਕਾਸ਼ ਦੀ ਰੋਸ਼ਨੀ ਤੋਂ ਵਾਂਝੇ ਹੋ ਜਾਂਦੇ ਹਾਂ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾਏ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਮਾਇਆ ਦੇ ਭਰਮ ਭੁਲਾਵੇ ਦਾ ਛੋੜ, ਮਾਇਕੀ ਅਗਿਆਨਤਾ ਦਾ ਹਨੇਰ, ਮੈਂ ਮੇਰੀ ਦਾ ਅਹਿਸਾਸ, ਅਡਰੀ ਹਸਤੀ ਦਾ ਭਰਮ, ਦੂਜੇ ਭਾਵ ਦੀ ਪ੍ਰਵਿਰਤੀ ਨੂੰ ਹੀ ਹਉਮੈ ਕਿਹਾ ਜਾਂਦਾ ਹੈ। ਬੇਅੰਤ ਜੂਨਾਂ ਵਿੱਚ ਗੁਜ਼ਰਦਿਆਂ ਹੋਇਆਂ ਸਾਡੇ ਅੰਤਸ਼ਕਰਨ ਵਿੱਚ ਹਉਮੈ ਤੇ ਮੈਂ ਮੇਰੀ ਦਾ ਅਭਿਆਸ ਅਤਿਅੰਤ ਦ੍ਰਿੜ ਹੋ ਚੁੱਕਿਆ ਹੈ ਜੀ। 84 ਲੱਖ ਜੂਨਾਂ ਵਿੱਚ ਅਸੀਂ ਹਉਮੈ ਦੀ ਭਾਵਨਾ ਤੋਂ ਅਣਜਾਣ ਹੁੰਦੇ ਸਾਂ, ਪਰ ਮਨੁੱਖਾ ਜੂਨ ਵਿੱਚ ਸਾਨੂੰ ਅਕਾਲ ਪੁਰਖ ਨੇ ਬੁੱਧੀ ਦਿੱਤੀ। ਸਮੇਂ ਸਮੇਂ ਸਿਰ ਸੰਤਾਂ ਭਗਤਾਂ ਅਵਤਾਰਾਂ ਗੁਰੂਆਂ ਉਹਨਾਂ ਦੀਆਂ ਬਾਣੀਆਂ ਦੁਆਰਾ ਸਾਨੂੰ ਆਤਮਕ ਉਪਦੇਸ਼ ਮਿਲਦੇ ਰਹੇ ਹਨ ਕਿ ਹੇ ਜੀਵ, ਤੂੰ ਜੋਤ ਸਰੂਪ ਹੈ, ਆਪਣੇ ਆਤਮਕ ਵਿਰਸੇ ਨੂੰ ਜਾਣਨ ਪਹਿਚਾਨਣ ਦੀ ਕੋਸ਼ਿਸ਼ ਕਰ। ਧਿਆਨ ਦੇਣਾ ਜੀ, ਮਨੁੱਖਾ ਜੂਨ ਵਿੱਚ ਸਾਨੂੰ ਅਕਾਲ ਪੁਰਖ ਨੇ ਬੁੱਧੀ ਦਿੱਤੀ। ਸਮੇਂ ਸਮੇਂ ਸਿਰ ਸੰਤਾਂ ਭਗਤਾਂ ਅਵਤਾਰਾਂ ਗੁਰੂਆਂ ਉਹਨਾਂ ਦੀਆਂ ਬਾਣੀਆਂ ਦੁਆਰਾ ਸਾਨੂੰ ਆਤਮਕ ਉਪਦੇਸ਼ ਮਿਲਦੇ ਰਹੇ ਕਿ ਹੇ ਜੀਵ, ਤੂੰ ਜੋਤ ਸਰੂਪ ਹੈ, ਆਪਣੇ ਆਤਮਕ ਵਿਰਸੇ ਨੂੰ ਜਾਣਨ ਪਹਿਚਾਨਣ ਦੀ ਕੋਸ਼ਿਸ਼ ਕਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਨਮਾਂ ਜਨਮਾਂ ਤੋਂ ਅਸੀਂ ਕੂੜੀ ਹਉਮੈ ਦਾ ਇਤਨਾ ਅਭਿਆਸ ਕਰਦੇ ਹਾਂ ਕਿ ਹਉਮੈ ਸਾਡੇ ਤਨ ਮਨ ਅੰਤਸ਼ਕਰਨ ਦੀਆਂ ਡੂੰਘਾਈਆਂ ਵਿੱਚ ਤਸ ਵਸ ਰਸ ਚੁੱਕੀ ਹੈ ਤੇ ਸਹਿਜ ਸੁਭਾਏ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਅਣਜਾਣੇ ਅਤੇ ਆਪ ਮੁਹਾਰੇ ਮੈਂ ਮੇਰੀ ਦੀ ਸ਼ਕਲ ਵਿੱਚ ਪ੍ਰਗਟ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਅਸੀਂ ਹਉਮੈ ਦੀ ਨਿੱਕੀ ਜਿਹੀ ਕਾਲ ਕੋਠੜੀ ਵਿੱਚ ਆਪਣੇ ਆਪ ਨੂੰ ਬੇਅੰਤ ਜਨਮਾਂ ਤੋਂ ਕੈਦ ਕੀਤਾ ਹੋਇਆ ਹੈ ਅਤੇ ਮੋਹ ਮਾਇਆ ਦੀ ਦਲਦਲ ਵਿੱਚ ਪਲਚ ਪਲਚ ਕੇ ਝੂਠੇ ਧੰਦੇ ਮੋਹ ਵਿੱਚ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਹਉਮੈ ਦੀ ਕਾਲ ਕੋਠੜੀ ਦੀ ਸਜ਼ਾ ਅਸੀਂ ਆਪਣੇ ਆਪ ਹੀ ਸਹੇੜੀ ਹੋਈ ਹੈ ਅਤੇ ਜਨਮਾਂ ਜਨਮਾਂ ਤੋਂ ਇਸ ਕਾਲ ਕੋਠੜੀ ਦੀ ਕੈਦ ਵਿੱਚ ਦੁਖਦਾਈ ਜੀਵਨ ਬਤੀਤ ਕਰ ਰਹੇ ਹਾਂ। ਜਬ ਇਹ ਮਨ ਮੈਂ ਰਹਿਤ ਗੁਮਾਨਾ, ਤਬ ਇਹ ਬਾਵਰ ਫਿਰਤ ਬੇਗਾਨਾ। जब एहो मन मैं रहत गुमाना तब ए बावर फिरत बिगाना। जब इन अपनी अपनी धारी तब इसको है मुश्किल पारी। होमे विच जियो बंद है नाम न वसे मन आए। भावें गुरुआं अवतारा महापुरशां ने समय समय सिर अपनी जीवनियां ते बाणियां राही सानू होमे दी बाबत ज्ञान बख्शिया, इस दी कैद विचों सुरखरू होण दी सुचजी ते सौखी जाच दसी। इना उत्तम ते अमोलक उपदेशां दे प्रचार लई ब्यंत धर्म अस्थान बने हुए हन। अनेकां ढंगां नाल इना बाणियां दे उपदेश दा प्रचार हो रहा है, पर फिर भी ए आपू सहेड़ी हुई होमे दी दुखदाई कैद ते कूड़ी माया दे भरम भुलावे विचों निकलण दा या सुरखरू होण दा सानू ख्याल ही नहीं, सानू लालसा ही नहीं, लोड़ ही नहीं, फुर्सत ही नहीं, चाओ ही नहीं, उद्दम ही नहीं, निश्चा ही नहीं। होमे दा परम भुलावा साडे मन चित अंतस्करण विच रच मिच गया है जी, ते साडे जीवन दे ओत पोत ताने पेटे विच इन्ना रव रहा भरपूर हो चुकिया है कि असी आप होमे दा ही स्वरूप बन गए हैं। होमे दे अंध गुबार विच अपनी निक्की जी माइकी काल कोठड़ी तो बाहर सानू होर कुछ दिसदा, होर कुछ सुझदा, होर कुछ बुझदा ही नहीं। असी होमे दे अते माया असी होमे दे मुफ्त बै खरीद गोले अते कठ पुतलियां बने हुए हां, ते माया दे पंज तत्तां काम क्रोध लोभ मोह हंकार दे इशारे या ताल विच दिन रात नचदे हुए अपना अमोलक जीवन व्यर्थ गवा रहे हां। होमे सब शरीर है, होमे उपत होए, होमे वड़ा गुबार है, होमे विच बुझ न सके कोई, होमे विच भगत न होवई, हुक्म न बुझिया जाए, होमे विच जियो बंद है नाम न वसे मन आए। भावे होमे दी कोई हस्ती नहीं, ए सिर्फ साडे मन दा भरम भुलावा ही है, पर इस दे साडे जीवन अंदर अते सारी कायनात विच मैं दा हंकार, मेरी दी अपनत, मोह दी पकड़, खुद गर्जी, धोखेबाजी, बेईमानी, खोहा खाही, लुट खसुट, काम क्रोध लोभ झूठ ईरखा द्वैत साड़ा अत्याचार जुलम लड़ाइयां झगड़े आदि बेअंत नीवियां रुचियां दा बोलबाला राम रोला ते भड़थू मचा रखिया है, जिस कारण दुनिया विच शांति या दैवी गुणा दा प्रभाव बहुत घट नजर आउंदा है। शर्म धर्म दोए छप खलोए, कूड़ फिरे प्रधान वे लालो। ए किन्नी हैरानी वाली ते हासोहीनी गल है कि इतनी विद्यक तरक्की, इतनी विज्ञानक खोजां, ज्ञान दे विकास, फिलासफियां दियां बरीकियां, धर्म प्रचार दी बहुलता, कर्म कांडां दी परमार, तीखण बुद्धि दे हुंदियां होयां भी असी इस कूड़ी होमे तो अनजाण, अनहोंद ते भरम भुलावे ते धोखे नूं विचारण, समझण, जानण, पहचानण तो असमर्थ हां। हां जी, इतनी फिलासफियां, इतने धर्म प्रचार दी बहुलता, इतनी विज्ञानक खोजां दे बावजूद, कर्म कांडां दी परमार, तीखण बुद्धि दे हुंदियां होयां भी असी इस कूड़ी होमे दी अनहोंद दे भरम भुलावे ते धोखे नूं विचारण, समझण, जानण, पहचानण तो असमर्थ हां। असी इस झूठी होमे नूं सच समझ के जन्मां जन्मां तो इस दे बै खरीद गोले बने हुए बने रहे हां ते हुण भी बने हुए हां, अते इस विच अपना माण समझी बैठे हां। एक दूसरे तो वध चढ़ के कंपटीशन अपनी होमे दा प्रगटावा करन विच अपनी वड्याई ते भलाई समझते हां। भावें इस होमे दी गुलामी विच बेअंत दुख कलेश चिंता रोग जमा दे ठेंगे नरक भोगदे रहिंदे हां। होमे दीर्घ रोग है दारू पी इस माहे, होमे विच जगत मुआ मर्दो मर्दा जाहे। होमे दे वड्डे दीर्घ रोग नाल सिर्फ असी अपने आप ही नरक नहीं भोगदे, बल्कि अपनी अज्ञानता द्वारा अपने मन दियां नीवियां रुचियां दी बदबू सारी दुनिया विच अपने ख्यालां ते करतबां द्वारा फैलाई जांदे हां। इस तरह असी समुचे तौर ते अपनी होमे विचों उपजी गिलानी दी लाग, हां जी होमे विचों उपजी ये इन्फेक्शन सारी दुनिया नूं लाई जांदे हां। ਤੇ ਰੱਬ ਦੀ ਸੋਹਣੀ ਸੁਖਦਾਈ ਤੇ ਨਿਰਮਲ ਕੁਦਰਤ ਨੂੰ ਗੰਧਲਾ ਕਰ ਰਹੇ ਹਾਂ। ਅਚੰਭੇ ਵਾਲੀ ਗੱਲ ਤਾਂ ਇਹ ਹੈ ਕਿ ਹੋਮੇ ਦੀ ਬਾਬਤ ਬੇਅੰਤ ਗਿਆਨ ਪੜ੍ਹਨ ਸੁਣਨ ਦੇ ਬਾਵਜੂਦ ਅਸੀਂ ਇਸ ਭਰਮ ਭੁਲਾਵੇ ਦੀ ਝੂਠੀ ਦੁਨੀਆਂ ਵਿੱਚੋਂ ਨਿਕਲਣ ਲਈ ਤਿਆਰ ਨਹੀਂ, ਕਿਉਂਕਿ ਜਨਮਾਂ ਜਨਮਾਂ ਤੋਂ ਇਸ ਝੂਠੀ ਹੋਮੇ ਦਾ ਅਭਿਆਸ ਕਰਦੇ ਕਰਦੇ ਅਸੀਂ ਆਪ ਹੀ ਹੋਮੇ ਦਾ ਸਰੂਪ ਬਣ ਗਏ ਹਾਂ। ਸੱਚ ਤਾਂ ਇਹ ਹੈ ਕਿ ਇਹ ਹੋਮੇ ਸਾਡੇ ਜੀਵਨ ਦੀ ਅਨਿੱਖੜਵਾਂ ਅੰਗ ਤੇ ਜੀਵਨ ਰੂਪ ਬਣ ਚੁੱਕੀ ਹੈ। ਇੱਥੋਂ ਤਾਈਂ ਅਸੀਂ ਗੁਰੂਆਂ ਅਵਤਾਰਾਂ ਦੇ ਚਲਾਏ ਹੋਏ ਧਰਮਾਂ ਤੇ ਬਾਣੀਆਂ ਤੇ ਉਪਦੇਸ਼ਾਂ ਨੂੰ ਵੀ ਆਪਣੀ ਹੋਮੇ ਦੀ ਰੰਗਣ ਚਾੜੀ ਹੋਈ ਹੈ ਅਤੇ ਧਰਮ ਨੂੰ ਆਪਣੀਆਂ ਮਾਇਕੀ ਲੋੜਾਂ ਦੀ ਪੂਰਤੀ ਲਈ ਆਪਣੀ ਹੋਮੇ ਨੂੰ ਪੱਠੇ ਪਾਉਣ ਲਈ ਵਰਤ ਰਹੇ ਹਾਂ। ਇਸ ਤਰ੍ਹਾਂ ਜਦ ਸਾਡੇ ਧਰਮ ਨੂੰ ਹੋਮੇ ਦੀ ਰੰਗਣ ਚੜ ਜਾਏ ਤਾਂ ਸਾਨੂੰ ਮਜ਼ਬੀ ਤਵਸਵ ਦੀ ਰੰਗਣ ਚੜ ਜਾਂਦੀ ਹੈ ਤੇ ਧਰਮ ਦੇ ਨਾਂ ਉੱਤੇ ਅਸੀਂ ਅਤਿਅੰਤ ਨਫ਼ਰਤ, ਧਰਮ ਦੇ ਨਾਂ ਉੱਤੇ ਅਤਿਅੰਤ ਈਰਖਾ, ਦਵੈਤ, ਲੜਾਈਆਂ, ਝਗੜੇ, ਅਤਿਆਚਾਰ ਤੇ ਜ਼ੁਲਮ ਕਰਦੇ ਹਾਂ। ਇਸ ਮਜ਼ਬੀ ਜਨੂੰਨ ਦੇ ਅੰਨੇ ਜੋਸ਼ ਵਿੱਚ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਤੇ ਨਿਰਦੋਸ਼ ਪ੍ਰਾਣੀਆਂ ਉੱਤੇ ਅਕਹਿ ਤੇ ਅਸਹਿ ਅਤਿਆਚਾਰ ਤੇ ਜ਼ੁਲਮ ਕੀਤੇ ਗਏ ਹਨ ਤੇ ਅੱਜ ਕੱਲ ਵੀ ਹੋ ਰਹੇ ਹਨ। ਇਸ ਧਾਰਮਿਕ ਜਨੂੰਨ ਦੇ ਅੰਨੇ ਜੋਸ਼ ਵਿੱਚ ਧਰਮ ਦੇ ਨਾਂ ਤੇ ਧਰਮ ਦੀ ਆੜ ਵਿੱਚ ਅਸੀਂ ਧਰਮ ਦੀ ਨਿਰਾਦਰੀ, ਨਿਖੇਧੀ, ਬੇਮੁਖਤਾਈ, ਬੇਸਿੱਧਗੀ, ਬਦਨਾਮੀ ਦਾ ਅਣਜਾਣੇ ਹੀ ਮੁਜ਼ਾਹਰਾ ਕਰਦੇ ਹਾਂ। ਸਾਡੇ ਇਸ ਅੰਨੇ ਮਜ਼ਬੀ ਜਨੂੰਨ ਦਾ ਆਮ ਜਨਤਾ ਉੱਤੇ ਅਤ ਭੈੜਾ, ਹਾਨੀਕਾਰਕ ਤੇ ਡੂੰਘਾ ਅਸਰ ਪੈਂਦਾ ਹੈ, ਜਿਸ ਨਾਲ ਰੱਬੀ ਹੋਣ ਤੇ ਧਰਮ ਦੀ ਬਾਬਤ ਲਈ ਕਈ ਕਿਸਮ ਦੇ ਸ਼ੰਕੇ ਖੜੇ ਹੋ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਜਨਤਾ ਦੇ ਹਿਰਦਿਆਂ ਵਿੱਚ ਧਰਮ ਵੱਲੋਂ ਬੇਪਰਵਾਹੀ, ਬੇਮੁਖਤਾਈ, ਬੇਸਿੱਧਗੀ, ਨਾਸਤਿਕਤਾ ਫੈਲਾਉਣ ਵਿੱਚ ਹੋਮੇ ਵੇਲੇ ਮਜ਼ਬੀ ਜਨੂੰਨ ਦਾ ਜ਼ਿਆਦਾ ਹਿੱਸਾ ਹੈ। ਇਸ ਦਾ ਪ੍ਰਤੱਖ ਸਬੂਤ ਪਿਛਲੇ ਜ਼ਮਾਨੇ ਦਾ ਇਤਿਹਾਸ ਤੇ ਅੱਜ ਕੱਲ੍ਹ ਦੀਆਂ ਮਜ਼ਬੀ ਲੜਾਈਆਂ ਕਮਿਊਨਲ ਰਾਈਟਸ ਹਨ। ਜਦ ਸਾਡੀ ਹੋਮੇ ਮਜ਼ਬੀ ਚੋਲਾ ਪਹਿਨ ਕੇ ਹਾਂਜੀ ਜਦ ਸਾਡੀ ਹੋਮੇ ਮਜ਼ਬੀ ਚੋਲਾ ਪਹਿਨ ਕੇ ਧਰਮ ਦੇ ਨਾਂ ਤੇ ਕ੍ਰੋਧ, ਨਫ਼ਰਤ ਦੀਆਂ ਦਵੈਤ, ਲੜਾਈਆਂ, ਝਗੜੇ, ਅਤਿਆਚਾਰ, ਜ਼ੁਲਮ ਵਿੱਚ ਪ੍ਰਵਿਰਤ ਹੁੰਦੀ ਹੈ ਤਾਂ ਉਸਨੂੰ ਮਜ਼ਬੀ ਜਨੂੰਨ ਕਿਹਾ ਜਾਂਦਾ ਹੈ। ਅੰਨੇ ਮਜ਼ਬੀ ਜੋਸ਼ ਵਿੱਚ ਸਾਡੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਸਾਨੂੰ ਚੰਗੇ ਮਾੜੇ, ਸੱਚ ਝੂਠ, ਪਾਪ ਪੁੰਨ, ਦੈਵੀ ਗੁਣ ਤੇ ਔਸਰੀ ਔਗਣਾਂ ਵਿੱਚ ਨਿਕਲਣਾ ਨਿਰਣਾ ਕਰਨ ਦੀ ਵਿਵੇਕ ਬੁੱਧੀ ਨਹੀਂ ਰਹਿੰਦੀ। ਹਾਂਜੀ ਅਤੇ ਸਾਨੂੰ ਚੰਗੇ ਮਾੜੇ, ਸੱਚ ਝੂਠ, ਪਾਪ ਪੁੰਨ, ਦੈਵੀ ਗੁਣ ਤੇ ਔਸਰੀ ਔਗਣਾਂ ਵਿੱਚ ਨਿਰਣਾ ਕਰਨ ਦੀ ਵੀ ਵਿਵੇਕ ਬੁੱਧੀ ਨਹੀਂ ਰਹਿੰਦੀ ਜਦੋਂ ਅਸੀਂ ਮਜ਼ਬੀ ਜੋਸ਼ ਵਿੱਚ ਸਾਡੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਹੋਮੇ ਦੇ ਕਾਰਨ। ਇਸ ਦੇ ਐਨ ਉਲਟ ਹਰ ਇੱਕ ਧਰਮ ਸਾਨੂੰ ਦਇਆ, ਖਿਮਾ, ਮੈਤਰੀ ਭਾਵ, ਪਿਆਰ, ਸੇਵਾ ਆਦਿ ਦੈਵੀ ਗੁਣਾਂ ਲਈ ਪ੍ਰੇਰਦਾ ਹੈ। ਇਲਾਹੀ ਧਰਮ ਦੇ ਦੈਵੀ ਗੁਣਾਂ ਦੇ ਪ੍ਰਗਟਾਵੇ ਤੇ ਹੋਮੇ ਵੇਲੇ ਮਜ਼ਬੀ ਜਨੂੰਨ ਦੇ ਪ੍ਰਗਟਾਵੇ ਵਿੱਚ ਅਤਿਅੰਤ ਅੰਤਰ ਹੈ ਅਤੇ ਇਹਨਾਂ ਦੋਹਾਂ ਹਾਲਤਾਂ ਦੇ ਨਤੀਜੇ ਇੱਕ ਦੂਜੇ ਦੇ ਐਨ ਉਲਟ ਅਤੇ ਮੁਤਜ਼ਾਤ ਹਨ। ਇਲਾਹੀ ਧਰਮ ਦੈਵੀ ਗੁਣ ਦੇ ਪ੍ਰਗਟਾਵੇ ਤੇ ਹੋਮੇ ਵੇਲੇ ਮਜ਼ਬੀ ਜਨੂੰਨ ਦੇ ਪ੍ਰਗਟਾਵੇ ਵਿੱਚ ਬੇਅੰਤ ਅੰਤਰ ਹੈ। ਖਰੇ ਕੋ ਖੋਟੇ ਕੋ ਖਰਾ ਕਹੇ, ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ, ਕੱਲੀ ਕਾਲ ਵਿਡਾਣੇ, ਸੂਤੇ ਕੋ ਜਾਗਤ ਕਹੇ, ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ, ਮੂਏ ਨਹੀਂ ਰੋਤਾ, ਆਵਤ ਕੋ ਜਾਤਾ ਕਹੇ, ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹੇ, ਆਪਣੋ ਨਹੀਂ ਪਾਇਆ, ਮੀਠੇ ਕੋ ਕੜੂਆ ਕਹੇ, ਕੜੂਏ ਕੋ ਮੀਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡੀਠਾ। ਚਾਨਣ ਦੀ ਅਣਹੋਂਦ ਦਾ ਨਾਂ ਹਨੇਰਾ ਹੈ। ਹਾਂਜੀ ਚਾਨਣ ਦੀ ਅਣਹੋਂਦ ਦਾ ਨਾਂ ਹਨੇਰਾ ਹੈ, ਅਨੁਭਵੀ ਗਿਆਨ ਦੀ ਅਣਹੋਂਦ ਦਾ ਨਾਂ ਮਾਇਆ ਹੈ। ਹਾਂਜੀ ਮਾਇਆ ਕੀ ਹੈ? ਅਨੁਭਵੀ ਗਿਆਨ ਦੀ ਅਣਹੋਂਦ ਤੇ ਮਾਇਆ ਦੇ ਭਰਮ ਭੁਲਾਵੇ ਦੇ ਅੰਧ ਗੁਬਾਰ ਵਿੱਚੋਂ ਹੋਮੇ ਉਪਜਦੀ ਹੈ। ਜਿੱਥੇ ਹੋਮੇ ਦਾ ਬੋਲਬਾਲਾ ਹੈ ਉੱਥੇ ਇਲਾਹੀ ਭਾਵਨਾ ਨਹੀਂ ਹੋ ਸਕਦੀ। ਜਿਸ ਤਰ੍ਹਾਂ ਚਾਨਣ ਤੇ ਹਨੇਰ ਇੱਕ ਦੂਜੇ ਦੇ ਉਲਟ ਤੇ ਮੁਤਜ਼ਾਤ ਹਨ, ਇਸ ਤਰ੍ਹਾਂ ਹੋਮੇ ਦਾ ਅਭਿਆਸ ਤੇ ਇਲਾਹੀ ਸ਼ਰਧਾ ਭਾਵਨੀ ਇੱਕ ਦੂਜੇ ਤੋਂ ਉਲਟ ਤੇ ਮੁਤਜ਼ਾਤ ਹਨ। ਅਕਾਲ ਪੁਰਖ ਦੀ ਹਸਤੀ ਸੱਚ ਅਤੇ ਅਟਲ ਹੈ, ਹੋਮੇ ਦੀ ਕੋਈ ਹਸਤੀ ਹੈ ਹੀ ਨਹੀਂ, ਇਹ ਸਿਰਫ ਮਨ ਦਾ ਭਰਮ ਭੁਲਾਵਾ ਹੈ। ਹਾਂਜੀ, ਹੋਮੇ ਦੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਮਨ ਦਾ ਭਰਮ ਭੁਲਾਵਾ ਹੈ। ਦੂਜੇ ਲਫ਼ਜ਼ਾਂ ਵਿੱਚ, ਅਗਿਆਨਤਾ ਰੂਪੀ ਮਾਇਆ ਨੇ ਸਾਡੇ ਜੀਵ ਨੂੰ ਜਨਮਾਂ ਜਨਮਾਂਤਰਾਂ ਤੋਂ ਹੋਮੇ ਦੀ ਅਫੀਮ ਦੇ ਨਸ਼ੇ ਵਿੱਚ ਸੁਆ ਛੱਡਿਆ ਹੈ। ਤੀਹ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਜੇ ਕੋਈ ਸਾਡੇ ਨਾਲ ਧੋਖਾ ਤੇ ਫਲ ਛਲ ਫਰੇਬ ਕਰਦਾ ਹੈ, ਅਸੀਂ ਇਸ ਧੋਖੇ ਦੀ ਬਾਬਤ ਬਹੁਤ ਸ਼ਿਕਾਇਤ ਵਾਹ ਵੇਲਾ ਤੇ ਰੋਸ ਪ੍ਰਗਟ ਕਰਦੇ ਹਾਂ। ਪਰ ਅਚੰਬੇ ਦੀ ਗੱਲ ਹੈ ਕਿ ਹੋਮੇ ਰੂਪੀ ਅਫੀਮ ਦੇ ਅਮਲ ਵਿੱਚ ਅਗਿਆਨਤਾ ਰੂਪੀ ਮਾਇਆ ਦੇ ਨੇ ਸਾਡੇ ਜੀਵ ਨਾਲ ਸਭ ਤੋਂ ਵੱਡਾ ਤੇ ਦੀਰਘ ਧੋਖਾ, ਗ੍ਰੇਟੈਸਟ ਮੈਂਟਲ ਫਰੌਡ ਕੀਤਾ ਹੋਇਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਨੂੰ ਇੰਨੇ ਵੱਡੇ ਨਿੱਜੀ ਧੋਖੇ ਦਾ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ, ਗਿਆਨ ਹੀ ਨਹੀਂ, ਵਾਹ ਵੇਲਾ ਨਹੀਂ ਕਰਦੇ। ਹਾਂਜੀ, ਇਸ ਧੋਖੇ ਦੀ ਬਾਬਤ ਸ਼ਿਕਾਇਤ ਨਹੀਂ ਕਰਦੇ, ਰੋਸ ਨਹੀਂ ਕਰਦੇ, ਤੇ ਇਸ ਸਦੀਵੀ ਮਾਇਆ ਦੀ ਨੀਂਦਰ ਦੀਆਂ ਪੀਣਕ ਤੋਂ ਜਾਗਣ ਦਾ, ਇਸ ਵੱਡੇ ਧੋਖੇ ਤੋਂ ਬਚਣ ਲਈ ਸਾਨੂੰ ਖਿਆਲ ਹੀ ਨਹੀਂ, ਲਾਲਸਾ ਹੀ ਨਹੀਂ, ਲੋੜ ਹੀ ਨਹੀਂ ਭਾਸਦੀ, ਉੱਦਮ ਹੀ ਨਹੀਂ, ਨਿਸ਼ਚਾ ਹੀ ਨਹੀਂ। ਕੋਈ ਵੀ ਜੀਵ ਇਹ ਮੰਨਣ ਨੂੰ ਹਰਗਿਜ਼ ਤਿਆਰ ਨਹੀਂ ਕਿ ਉਸ ਵਿੱਚ ਹੋਮੇ ਹੈ, ਹਾਲਾਂਕਿ ਉਹ ਦਿਨ ਰਾਤ ਨਿਮਖ ਨਿਮਖ ਹੋਮੇ ਵਿੱਚ ਵਰਤਦਾ ਤੇ ਵਿਚਰਦਾ ਹੈ, ਤੇ ਮੈਂ ਮੇਰੀ ਹੀ ਉਸਦਾ ਬੋਲਬਾਲਾ ਹੈ। ਜੀਵ ਦਾ ਇਹ ਕਹਿਣਾ ਕਿ ਮੇਰੇ ਅੰਦਰ ਹੋਮੇ ਨਹੀਂ ਹੈ, ਇਸ ਗੱਲ ਦਾ ਪੱਕਾ ਸਬੂਤ ਹੈ ਕਿ ਉਸਦੇ ਅੰਦਰ ਹੋਮੇ ਇਤਨੀ ਰਚ ਮਿਚ ਗਈ ਹੈ ਕਿ ਉਹ ਖੁਦ ਹੀ ਹੋਮੇ ਦਾ ਸਰੂਪ ਹੋ ਚੁੱਕਿਆ ਹੈ। ਇਸੇ ਲਈ ਉਸ ਨੂੰ ਹੋਮੇ ਦਾ ਅਹਿਸਾਸ ਹੀ ਨਹੀਂ ਰਿਹਾ ਤੇ ਉਹ ਹੋਮੇ ਦੀ ਹੋਣ ਤੋਂ ਬਿਲਕੁਲ ਨਾ ਵਾਕਿਫ ਤੇ ਅਗਿਆਨਤਾ ਦੀ ਟੀਠਤਾਈ ਵਿੱਚ ਵਰਤਦਾ ਹੈ, ਦੂਜੇ ਭਾਵ ਦੇ ਭਰਮਗੜ ਵਿੱਚ ਗਲਤਾਨ ਰਹਿੰਦਾ ਹੈ। ਜਿਸ ਇਨਸਾਨ ਨੂੰ ਤਪੇਦਿਕ ਵਰਗੀ ਮੋਹਲਕ ਬਿਮਾਰੀ ਚਿੰਬੜੀ ਹੋਵੇ ਪਰ ਉਸਨੂੰ ਆਪਣੀ ਬਿਮਾਰੀ ਦਾ ਪਤਾ ਹੀ ਨਾ ਹੋਵੇ, ਉਸ ਨੂੰ ਆਪਣੀ ਮੋਹਲਕ ਬਿਮਾਰੀ ਦੇ ਇਲਾਜ ਦੀ ਵੀ ਲੋੜ ਨਹੀਂ ਪਾਸਦੀ। ਐਨ ਇਸੇ ਤਰ੍ਹਾਂ ਹੋਮੇ ਵਿਹੜੇ ਜੀਵਾਂ ਦੀ ਹਾਲਤ ਹੁੰਦੀ ਹੈ, ਉਹਨਾਂ ਨੂੰ ਆਪਣੇ ਇਸ ਮੋਹਲਕ ਗੁੱਝੇ ਦੀਰਘ ਰੋਗ ਦਾ ਪਤਾ ਨਹੀਂ ਹੁੰਦਾ, ਅਹਿਸਾਸ ਹੀ ਨਹੀਂ ਹੁੰਦਾ, ਭਾਵੇਂ ਇਸ ਹੋਮੇ ਦੀਰਘ ਰੋਗ ਦੀ ਵਜ੍ਹਾ ਨਾਲ ਉਹ ਆਪੂ ਸਹੇੜੀਆਂ ਨਰਕਮਈ ਜੀਵਨ ਭੋਗਦੇ ਹਨ ਤੇ ਇਸ ਵਿੱਚ ਹੀ ਸੰਤੁਸ਼ਟ ਰਹਿੰਦੇ ਹਨ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੇ ਭਾਉ ਦੂਜਾ ਲਾਇਆ। ਜੇ ਪਾਤਸ਼ਾਹ ਦਾ ਸਾਹਿਬਜ਼ਾਦਾ ਗੁਆਚ ਜਾਏ ਜਾਂ ਕਿਸੇ ਮਾਛੀ ਦੇ ਹੱਥ ਵਿੱਚ ਆ ਜਾਏ ਤਾਂ ਉਹ ਮਾਛੀ ਉਸ ਨੂੰ ਆਪਣੇ ਕੰਮ ਲਾ ਛੱਡਦਾ ਹੈ ਤੇ ਸਾਹਿਬਜ਼ਾਦੇ ਨੂੰ ਧੋਖੇ ਵਿੱਚ ਆਪਣੀ ਕੈਦ ਵਿੱਚ ਰੱਖ ਕੇ ਆਪਣੇ ਕਾਰਜ ਸਵਾਰਦਾ ਹੈ। ਹਾਂਜੀ, ਜੇ ਪਾਤਸ਼ਾਹ ਦਾ ਸਾਹਿਬਜ਼ਾਦਾ ਪ੍ਰਿੰਸ ਗੁਆਚ ਜਾਏ ਤੇ ਕਿਸੇ ਮਾਛੀ ਦੇ ਹੱਥ ਆ ਜਾਏ, ਉਹ ਮਾਛੀ ਉਸ ਨੂੰ ਆਪਣੇ ਕੰਮ ਲਾ ਛੱਡਦਾ ਹੈ ਅਤੇ ਸਾਹਿਬਜ਼ਾਦੇ ਨੂੰ ਧੋਖੇ ਵਿੱਚ ਆਪਣੀ ਕੈਦ ਵਿੱਚ ਰੱਖ ਕੇ ਆਪਣੇ ਕਾਰਜ ਸਵਾਰਦਾ ਹੈ। ਇਸ ਤਰ੍ਹਾਂ ਸਾਹਿਬਜ਼ਾਦੇ ਨੂੰ ਉਸਦੀ ਸ਼ਾਹੀ ਵਿਰਾਸਤ ਤੋਂ ਵਾਂਝਾ ਰੱਖਿਆ ਜਾਂਦਾ ਹੈ। ਉਹ ਸਾਹਿਬਜ਼ਾਦੇ ਨਾਲ ਵੱਡਾ ਤੇ ਦੀਰਘ ਧੋਖਾ ਹੁੰਦਾ ਹੈ। ਭਾਵੇਂ ਗੁਰਬਾਣੀ ਪੁਕਾਰ ਪੁਕਾਰ ਕੇ ਸਾਡੀ ਸ਼ਾਹੀ ਵਿਰਾਸਤ ਦਾ ਐਲਾਨ ਕਰਦੀ ਜਾਂਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਪਰ ਹੋਮੇ ਦੇ ਨਸ਼ੇ ਦੀ ਪੀਣਕ ਵਿੱਚ ਕੁਝ ਨਾ ਬੁੱਝੈ ਕਿਝ ਨਾ ਸੂਝੇ, ਵਾਡੀ ਵਾਲੀ ਸਾਡੀ ਦੁਰਗਤੀ ਹੋ ਰਹੀ ਹੈ ਅਤੇ ਅਸੀਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਅਨੁਸਾਰ ਫਸ ਕੇ ਦੁਖੀ ਹੁੰਦੇ ਰਹਿੰਦੇ ਹਾਂ ਤੇ ਆਪਣਾ ਅਮੋਲਕ ਅਜਾਈ ਗਵਾ ਰਹੇ ਹਾਂ। ਉਪਰਲੀ ਵਿਚਾਰ ਵਿੱਚ ਲਫ਼ਜ਼ ਮਾਇਆ, ਚਾਨਣ, ਹਨੇਰ, ਭਰਮ ਭੁਲਾਵਾ, ਹੋਮੇ, ਅੰਧ, ਗੁਬਾਰ ਆਦਿ ਵਰਤੇ ਗਏ ਹਨ। ਇਹ ਕੋਈ ਅਡਰੀਆਂ ਹਸਤੀਆਂ ਨਹੀਂ ਹਨ, ਇਹ ਤਾਂ ਮਨ ਦੇ ਹਨੇਰ ਦੇ ਪਾਂਤ ਦੇ ਰੰਗ, ਮਨ ਦੇ ਤਰੰਗ, ਖਿਆਲ ਭਾਵਨਾ ਵਲਵਲੇ ਹੀ ਹਨ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸ੍ਰਿਸ਼ਟੀ ਅੰਦਰ ਜੀਵਨ ਰੋਂ ਇਲਾਹੀ ਜੋਤ ਰਵ ਰਹੀ ਭਰਪੂਰ ਹੈ। ਇਸ ਜੋਤ ਤਾਂ ਇੱਕੋ ਹੈ ਅਤੇ ਨਿਰਮਲ ਹੈ, पर इस जोत दा साडे मन राही बाहर मुखी प्रकाश हुंदा है तां साडे मन दे अनेकां ख्यालां मन दे अनेकां वलवलियां भावनावां निश्चयां दे भांत भांत रंगां तरंगां अनुसार जोत दी रोशनी प्रगट हुंदी रहिंदी है। उदाहरण दे तौर ते बिजली दा करंट तां इक्को हुंदा है पर अनेकां शकलां रंगां वाले बल्बां अनुसार रंगीन रोशनी हुंदी है। गुरबाणी विच मन दे अनेकां तरंगां नूं इउं दर्शाया गया है, ए मनुआ खिन न टिके बहु रंगी दह दह चल चल दह 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 दिस चल चल हांडे गुरपूरा पाया वडभागी हर मंत्र दिया मन ठांडे मंतु गर्भ हटिया गर्भ लादिया जाए माया मोहनी मोहया फिर जूनी पवाए गर्भ लादा जाए मुग्ध मन अंत गया पछताव हे अहंकार तिशना रोग लगा बिरथा जन्म गवावे मन मैले सब किछ मैला तन धोते मन अच्छा ना होए ए जगत परम पुलाया विरला बूझे कोए माई मन मेरो बस ना है माई मन मेरो बस ना है निसबासर बिखियन को तावत कर बिद रोको ताहें कह बिद रोको ताहें रहाओ वेद पुराण सिमरत के मत सुन निमख न ही ये बसावै पर तन पर दारा स्यों रच्यो बिरथा जन्म सिरावै मन के अधिक तरंग क्यों दर साहिब छूटी है मन के अधिक तरंग क्यों दर साहिब छूटी है। गुरबाणी विचार लेख नंबर 9 होमे भाग पहला। वाहिगुरु जी का खालसा वाहिगुरु जी की फतेह।